ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਜ਼ਬੂਰ 3 ਅਤੇ ਸਾਡਾ ਵਿਸ਼ਾ ਹੈ ਦਬਾਅ ਦੇ ਹੇਠ ਪ੍ਰਾਰਥਨਾ ਕਰਨੀ, ਜਾਂ ਉਸ ਵੇਲੇ ਪ੍ਰਾਰਥਨਾ ਕਰਨੀ ਜਦੋਂ ਅਸੀਂ ਬਹੁਤ ਮਜਬੂਰੀ ਦੇ ਵਿੱਚ ਜਾਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੁੰਦੇ ਹਾਂ, ਮੁਸ਼ਕਲ ਦੇ ਵਿੱਚ ਹੁੰਦੇ ਹਾਂ, ਉਸ ਵੇਲੇ ਪ੍ਰਾਰਥਨਾ ਕਰਨੀ। ਅੱਜ ਸਵੇਰੇ ਅਸੀਂ ਇੱਕ ਨਵੀਂ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਇੱਕ ਵਾਰ ਫਿਰ ਗਰਮੀਆਂ ਦੀ ਮਿਆਦ ਵਿੱਚ ਅਸੀਂ ਆਪਣੇ ਐਤਵਾਰ ਸਵੇਰ ਦੇ ਇਕੱਠ ਵਿੱਚ ਜ਼ਬੂਰਾਂ ਦੀ ਇੱਕ ਸ਼੍ਰੇਣੀ ਨੂੰ ਦੇਖਣ ਜਾ ਰਹੇ ਹਾਂ। ਜ਼ਬੂਰ ਇਹ ਸ਼ਾਨਦਾਰ ਕਵਿਤਾਵਾਂ ਅਤੇ ਗੀਤ ਹਨ ਜੋ 3000 ਸਾਲਾਂ ਤੋਂ ਵੱਧ ਸਮੇਂ ਤੋਂ ਪਰਮੇਸ਼ੁਰ ਦੇ ਲੋਕਾਂ ਦੀ ਪ੍ਰਸਤਿਸ਼ ਦਾ ਹਿੱਸਾ ਰਹੇ ਹਨ। ਸਭ ਤੋਂ ਪੁਰਾਣਾ ਮੂਸਾ ਦਾ ਜ਼ਬੂਰ ਜਾਪਦਾ ਹੈ ਜਿਸ ਵਿੱਚ ਨਵੀਨਤਮ ਸ਼ਾਇਦ ਗੁਲਾਮੀ ਤੋਂ ਬਾਅਦ ਦੇ ਸਮੇਂ ਵਿੱਚ ਲਿਖੇ ਗਏ ਸਨ। ਇਸ ਦਾ ਮਤਲਬ ਇਹ ਹੈ ਕਿ ਇਸ ਕਿਤਾਬ ਨੂੰ ਬਣਾਉਣ ਵਾਲੇ ਵੱਖ ਵੱਖ ਜ਼ਬੂਰ ਲਗਭਗ 1000 ਸਾਲਾਂ ਦੇ ਸਮੇਂ ਵਿੱਚ ਲਿਖੇ ਗਏ ਸਨ ਅਤੇ ਇਜ਼ਰਾਈਲ ਦੇ ਲੋਕਾਂ ਦੇ ਪੂਰੇ ਇਤਿਹਾਸ ਦੇ ਸਮੇਂ ਨੂੰ ਲਗਭਗ ਕਵਰ ਕਰਦੇ ਹਨ। ਹਾਲਾਂਕਿ ਉਹ ਹਰ ਇੱਕ 1000 ਸਾਲਾਂ ਦੇ ਉਸ ਸਮੇਂ ਦੇ ਦੌਰਾਨ ਖਾਸ ਸਥਿਤੀਆਂ ਵਿੱਚ ਵੱਖਰੇ ਤੌਰ 'ਤੇ ਲਿਖੇ ਗਏ ਸਨ, ਪਰ ਉਹਨਾਂ ਨੂੰ ਬਾਬਲ ਵਿੱਚ ਗੁਲਾਮੀ ਤੋਂ ਬਾਅਦ ਉਸ ਰੂਪ ਵਿੱਚ ਇਕੱਠਾ ਕੀਤਾ ਗਿਆ ਜੋ ਸਾਡੇ ਕੋਲ ਹੈ। ਜ਼ਬੂਰਾਂ ਦੀ ਕਿਤਾਬ ਨੂੰ 5 ਕਿਤਾਬਾਂ ਵਿੱਚ ਵੰਡਿਆ ਗਿਆ ਹੈ, ਜੋ 2 ਗਰਮੀਆਂ ਪਹਿਲਾਂ ਅਸੀਂ ਕਿਤਾਬ 5 ਵਿੱਚ 120 ਤੋਂ 134 ਤੱਕ ਦੀ ਸੰਰਚਨਾਤਮਕ ਇਕਾਈ ਨੂੰ ਦੇਖਿਆ ਕਿ ਕਿਵੇਂ ਉਹਨਾਂ ਨੂੰ ਯਰੂਸ਼ਲਮ ਦੀ ਯਾਤਰਾ ਦੇ ਨਾਲ ਜਾਣ ਦੇ ਖਾਸ ਉਦੇਸ਼ ਲਈ ਇਕੱਠਾ ਕੀਤਾ ਗਿਆ ਸੀ। ਪਿਛਲੀਆਂ ਗਰਮੀਆਂ ਵਿੱਚ ਅਸੀਂ ਜ਼ਬੂਰਾਂ ਦੀਆਂ ਵੱਖ ਵੱਖ ਕਿਸਮਾਂ ਨੂੰ ਦੇਖਿਆ ਜੋ ਸਾਡੇ ਕੋਲ ਜ਼ਬੂਰਾਂ ਵਿੱਚ ਹਨ। ਪ੍ਰਸ਼ੰਸਾ, ਥੈਂਕਸਗਿਵਿੰਗ, ਵਿਲਾਪ, ਸ਼ਾਹੀ ਜ਼ਬੂਰ, ਬੁੱਧੀ ਦੇ ਜ਼ਬੂਰ, ਮਸੀਹਾਈ ਜ਼ਬੂਰ, ਮਹੱਤਵਪੂਰਨ ਜ਼ਬੂਰ, ਪਛਤਾਵੇ ਵਾਲੇ ਜ਼ਬੂਰ, ਇਤਿਹਾਸਕ ਵਾਲੇ ਜ਼ਬੂਰ ਅਤੇ ਔਰਕੈਸਟ੍ਰਿਕ ਜ਼ਬੂਰ, ਰਾਏਗੱਦੀ ਦੇ ਜ਼ਬੂਰ। ਹਰ ਹਫ਼ਤੇ ਅਸੀਂ ਇੱਕ ਵੱਖਰੀ ਕਿਸਮ ਦੇ ਜ਼ਬੂਰ ਨੂੰ ਦੇਖਿਆ ਅਤੇ ਇਸ ਨੂੰ ਵੱਖ ਵੱਖ ਕਿਸਮਾਂ ਦੇ ਜ਼ਬੂਰਾਂ ਦੀ ਕਦਰ ਕਰਨ ਦੇ ਪ੍ਰਵੇਸ਼ ਦੁਆਰਾ ਵਜੋਂ ਖੋਜਿਆ। ਇਸ ਗਰਮੀਆਂ ਵਿੱਚ ਅਸੀਂ ਜ਼ਬੂਰਾਂ ਵਿੱਚ ਵਾਪਸ ਆ ਗਏ ਹਾਂ ਅਤੇ ਅਸੀਂ ਜ਼ਬੂਰਾਂ ਨਾਲ ਪ੍ਰਾਰਥਨਾ ਕਰਨਾ ਸਿੱਖ ਰਹੇ ਹਾਂ। ਬਹੁਤ ਸਾਰੇ ਜ਼ਬੂਰ ਹਨ ਜੋ ਅਸਲ ਵਿੱਚ ਪਰਮਾਤਮਾ ਨੂੰ ਪ੍ਰਾਰਥਨਾਵਾਂ ਹਨ ਅਤੇ ਅਸੀਂ ਗਰਮੀਆਂ ਦੇ ਦੌਰਾਨ ਉਹਨਾਂ ਵਿੱਚੋਂ ਕੁਝ ਦੀ ਪੜਤਾਲ ਕਰਨ ਜਾ ਰਹੇ ਹਾਂ, ਇਸ ਉਮੀਦ ਵਿੱਚ ਕਿ ਅਸੀਂ ਪਰਮਾਤਮਾ ਦੇ ਵਚਨ ਤੋਂ ਸਿੱਖੀਏ ਅਤੇ ਆਪਣੀਆਂ ਪ੍ਰਾਰਥਨਾਵਾਂ ਨੂੰ ਅਮੀਰ ਬਣਾਈਏ। ਜ਼ਬੂਰ 3 ਦਬਾਅ ਹੇਠ ਪ੍ਰਾਰਥਨਾ ਕਰਨ ਦੀ ਇੱਕ ਉਦਾਹਰਣ ਹੈ, ਪਰ ਇਸ ਤੋਂ ਪਹਿਲਾਂ ਕਿ ਅਸੀਂ ਜ਼ਬੂਰ ਵਿੱਚ ਡੂੰਘਾਈ ਨਾਲ ਪੜ੍ਹੀਏ, ਮੈਨੂੰ ਲੱਗਦਾ ਹੈ ਕਿ ਇਸ ਜ਼ਬੂਰ ਦੀ ਸਥਿਤੀ ਅਤੇ ਇਸ ਦੀ ਸਭ ਤੋਂ ਵਧੀਆ ਵਿਆਖਿਆ ਕਿਵੇਂ ਕਰੀਏ ਇਸ ਬਾਰੇ ਕੋਈ ਟਿੱਪਣੀਆਂ ਕਰਨ ਦੇ ਯੋਗ ਹੈ। ਇਹ ਜ਼ਬੂਰ 3 ਹੈ ਅਤੇ ਤੁਹਾਨੂੰ ਇਹ ਸਮਝਣ ਲਈ ਆਇਨਸਟਾਈਨ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਇਹ ਜ਼ਬੂਰ 1 ਅਤੇ 2 ਦੀ ਪਾਲਣਾ ਕਰਦਾ ਹੈ, ਪਰ ਤੁਸੀਂ ਜਾਣਦੇ ਹੋ ਕਿ ਜ਼ਬੂਰ 1 ਅਤੇ 2 ਵਿੱਚ ਅੱਖ ਨੂੰ ਮਿਲਣ ਤੋਂ ਵੱਧ ਕੁਝ ਹੋ ਰਿਹਾ ਹੈ। ਅਸੀਂ ਦੋਵੇਂ ਜ਼ਬੂਰਾਂ ਵਿੱਚ ਪਰਮੇਸ਼ੁਰ ਦੇ ਮਸਾਂ ਕੀਤੇ ਹੋਏ ਰਾਜਾ ਧਨ ਮਨੁੱਖ ਅੰਤ ਵਿੱਚ ਪ੍ਰਭੂ ਯਿਸੂ ਮਸੀਹ ਵੱਲ ਇਸ਼ਾਰਾ ਕਰਦੇ ਹੋਏ ਦੇਖਦੇ ਹਾਂ। ਅਸੀਂ ਕੌਮਾਂ ਨੂੰ ਗੁੱਸੇ ਅਤੇ ਸਾਜਿਸ਼ਾਂ ਕਰਦੇ ਅਤੇ ਪ੍ਰਭੂ ਦੇ ਮਸਾਂ ਕੀਤੇ ਹੋਏ ਵਿਰੁੱਧ ਆਪਣਾ ਸਟੈਂਡ ਲੈਂਦੇ ਦੇਖਦੇ ਹਾਂ। ਅਸੀਂ ਪ੍ਰਭੂ ਨੂੰ ਕਹਿੰਦੇ ਹੋਏ ਦੇਖਦੇ ਹਾਂ, ਤੂੰ ਮੇਰਾ ਪੁੱਤਰ ਹੈ, ਅਤੇ ਇਹ ਹਾਕਮਾਂ ਨੂੰ ਪੁੱਤਰ ਨੂੰ ਚੁੰਮਣ ਲਈ ਕਹਿੰਦਾ ਹੈ ਤਾਂ ਜੋ ਉਹ ਗੁੱਸੇ ਨਾ ਹੋਵੇ। ਅਸੀਂ ਯਿਸੂ ਨੂੰ ਦੇਖਦੇ ਹਾਂ ਅਤੇ ਇਸ ਲਈ ਜਿਵੇਂ ਹੀ ਅਸੀਂ ਜ਼ਬੂਰ 3 ਵੱਲ ਮੁੜਦੇ ਹਾਂ ਅਤੇ ਇਸ ਆਦਮੀ ਨੂੰ ਦਬਾਅ ਹੇਠ ਵਿਚਾਰਦੇ ਹਾਂ, ਇਹ ਆਦਮੀ ਦਬਾਅ ਹੇਠ ਪ੍ਰਾਰਥਨਾ ਕਰ ਰਿਹਾ ਹੈ। ਅਸੀਂ ਨਿਸ਼ਚਿਤ ਤੌਰ 'ਤੇ ਦਾਊਦ ਬਾਰੇ ਸੋਚ ਰਹੇ ਹਾਂ। ਆਖਿਰਕਾਰ ਇਹ ਦਾਊਦ ਦੇ ਜ਼ਬੂਰ ਵਜੋਂ ਅਗਵਾਈ ਕੀਤੀ ਜਾ ਰਹੀ ਹੈ, ਪਰ ਅਸੀਂ ਪ੍ਰਭੂ ਯਿਸੂ ਮਸੀਹ ਬਾਰੇ ਵੀ ਸੋਚ ਰਹੇ ਹਾਂ। ਉਸ ਆਦਮੀ ਨੂੰ ਦਬਾਅ ਹੇਠ ਪ੍ਰਾਰਥਨਾ ਕਰਨ ਇੱਕ ਦੁਨੀਆ ਨੇ ਤਬਾਹ ਕਰਨ ਦਾ ਫੈਸਲਾ ਕੀਤਾ ਹੈ, ਉਸ ਨੂੰ ਸਲੀਬ 'ਤੇ ਕਿੱਲਾਂ ਨਾਲ ਟੰਗਾ ਦਿੱਤਾ। ਅਸੀਂ ਉਸਦੇ ਖੂਨ ਨਾਲ ਖਿੱਦੇ ਗਏ ਲੋਕਾਂ ਬਾਰੇ ਵੀ ਸੋਚ ਰਹੇ ਹਾਂ ਜੋ ਇੱਕ ਅਜਿਹੀ ਦੁਨੀਆ ਦੇ ਦਬਾਅ ਨੂੰ ਮਹਿਸੂਸ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਚੀਜ਼ਾਂ ਨੂੰ ਨਫ਼ਰਤ ਕਰਦੀ ਹੈ। ਇਸ ਲਈ ਜਿਵੇਂ ਕਿ ਅਸੀਂ ਜ਼ਬੂਰ 3 ਨੂੰ ਦਬਾਅ ਹੇਠ ਪ੍ਰਾਰਥਨਾ ਕਰਨੀ 'ਤੇ ਵਿਚਾਰ ਕਰਦੇ ਹਾਂ, ਅਸੀਂ ਰਾਜਾ ਦਾਊਦ ਤੋਂ ਲੈ ਕੇ ਪਰਮੇਸ਼ੁਰ ਦੇ ਮਸਾਂ ਕੀਤੇ ਹੋਏ ਰਾਜਾ ਯਿਸੂ ਤੱਕ ਆਪਣੇ ਆਪ ਨੂੰ ਰਾਜਾ ਦੇ ਬੱਚਿਆਂ ਤੱਕ ਇੱਕ ਲਾਈਨ ਵਿੱਚ ਖਿੱਚਦੇ ਹਾਂ। ਇਸ ਸਭ ਦੇ ਨਾਲ ਮੈਨੂੰ ਤੁਹਾਨੂੰ ਪੁੱਛਣ ਦਿਓ ਕਿ ਤੁਸੀਂ ਕਦੇ ਮਹਿਸੂਸ ਕੀਤਾ ਹੈ ਜਿਵੇਂ ਤੁਸੀਂ ਬਹੁਤ ਜ਼ਿਆਦਾ ਦਬਾਅ ਹੇਠ ਹੋ ਅਤੇ ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਕਿਸ ਰਾਹ 'ਤੇ ਮੁੜਨਾ ਹੈ? ਕੀ ਤੁਹਾਡੀ ਜ਼ਿੰਦਗੀ ਵਿੱਚ ਕਦੇ ਅਜਿਹੇ ਹਾਲਾਤ ਆਏ ਹਨ ਜਦੋਂ ਤੁਹਾਨੂੰ ਮਹਿਸੂਸ ਹੋਇਆ ਕਿ ਤੁਸੀਂ ਹਰ ਪਾਸੇ 10,000 ਸਮੱਸਿਆਵਾਂ ਨਾਲ ਘਿਰੇ ਹੋਏ ਹੋ? ਕੀ ਤੁਸੀਂ ਕਦੇ ਆਪਣੀ ਜ਼ਿੰਦਗੀ ਦੇ ਵਿਚਕਾਰ ਖੜ੍ਹੇ ਹੋ ਕੇ ਸੋਚਿਆ ਹੈ ਕਿ ਕਿੰਨੀ ਗੜਬੜਿਆ ਯਾਰ, ਕਿੰਨੀ ਪਰੇਸ਼ਾਨੀ ਆ। ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਜਾਣਦੇ ਹੋ ਕਿ ਦਬਾਅ ਹੇਠ ਵਿਅਕਤੀ ਹੋਣਾ ਕਿਹੋ ਜਿਹਾ ਹੁੰਦਾ ਹੈ। ਇਹ ਦਬਾਅ ਹਰ ਤਰ੍ਹਾਂ ਦੇ ਵੱਖ ਵੱਖ ਹਾਲਾਤਾਂ ਤੋਂ ਆ ਸਕਦੇ ਹਨ। ਕਈ ਵਾਰ ਮਾੜੀ ਸਿਹਤ ਤੁਹਾਡੇ ਜੀਵਨ ਜਾਂ ਕਿਸੇ ਅਜ਼ੀਜ਼ ਦੀ ਜ਼ਿੰਦਗੀ 'ਤੇ ਇੱਕ ਧੱਬਾ ਬਣ ਸਕਦੀ ਹੈ। ਇਹ ਤੁਹਾਡੀ ਜ਼ਿੰਦਗੀ ਵਿੱਚ ਉੱਥੇ ਹੀ ਬੈਠ ਜਾ ਸਕਦੀ ਹੈ, ਤੁਹਾਨੂੰ ਥਕਾ ਸਕਦੀ ਹੈ, ਤੁਹਾਨੂੰ ਦੁਖੀ ਕਰ ਸਕਦੀ ਹੈ, ਤੁਹਾਨੂੰ ਨਿਰਾਸ਼ ਮਹਿਸੂਸ ਕਰ ਸਕਦੀ ਹੈ ਅਤੇ ਹਰਾ ਵੀ ਸਕਦੀ ਹੈ। ਕਈ ਵਾਰ ਪਰਿਵਾਰਕ ਸਮੱਸਿਆਵਾਂ ਆ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਹਾਡਾ ਪਰਿਵਾਰ ਚੰਗੀ ਤਰ੍ਹਾਂ ਦੌੜ ਰਿਹਾ ਹੋਵੇ, ਫਿਰ ਅਚਾਨਕ ਅਜਿਹਾ ਮਹਿਸੂਸ ਹੋਵੇ ਜਿਵੇਂ ਕਿਸੇ ਨੇ ਤੁਹਾਡੇ ਵਿਚਕਾਰ ਇੱਕ ਗਰਨੇਡ ਸੁੱਟਿਆ ਹੋਵੇ ਅਤੇ ਤੁਹਾਡੇ ਪਰਿਵਾਰ ਦਾ ਦਿਲ ਫਟ ਗਿਆ ਹੋਵੇ। ਜਾਂ ਹੋ ਸਕਦਾ ਹੈ ਤੁਹਾਨੂੰ ਇੰਨੇ ਲੰਬੇ ਸਮੇਂ ਤੋਂ ਪਰਿਵਾਰਕ ਸਮੱਸਿਆਵਾਂ ਹਨ ਕਿ ਤੁਹਾਨੂੰ ਪਤਾ ਨਹੀਂ ਕਿੱਥੇ ਜਾਣਾ ਹੈ। ਹੋ ਸਕਦਾ ਹੈ ਕਿ ਇਹ ਤੁਹਾਡਾ ਕੰਮ ਕਰਨ ਵਾਲਾ ਵਾਤਾਵਰਨ ਹੈ ਜੋ ਤੁਹਾਨੂੰ ਦਬਾਅ ਵਿੱਚ ਪਾਉਂਦਾ ਹੈ। ਤੁਸੀਂ ਇੱਕ ਟ੍ਰੈਡਮਿਲ 'ਤੇ ਹੋ ਅਤੇ ਤੁਹਾਨੂੰ ਨਹੀਂ ਪਤਾ ਕਿ ਕਿਵੇਂ ਉਤਰਨਾ ਹੈ। ਤੁਹਾਨੂੰ ਆਪਣੇ ਈਸਾਈ ਜੀਵਨ ਲਈ ਵਿਰੋਧ ਅਤੇ ਮਖੌਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਮਸੀਹ ਵਿੱਚ ਆਪਣੀ ਨੇਚਾ ਲਈ ਜੇਲ੍ਹ ਜਾਣ ਕਰਕੇ ਬਹੁਤ ਦਬਾਅ ਦਾ ਸਾਹਮਣਾ ਕੀਤਾ ਹੈ। ਮਸੀਹ ਵਿੱਚ ਆਪਣੀ ਨੇਚਾ ਲਈ ਦੇਸ਼ਾਂ ਤੋਂ ਭੱਜ ਗਏ, ਮਸੀਹ ਵਿੱਚ ਆਪਣੀ ਨੇਚਾ ਅਤੇ ਉਸ ਵਿਸ਼ਵਾਸ ਦਾ ਐਲਾਨ ਕਰਨ ਦੀ ਇੱਛਾ ਲਈ ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕੀਤਾ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਸਾਹਮਣਾ ਕੀਤਾ ਹੈ ਉਹ ਜਾਣਦੇ ਹਨ ਕਿ ਦਬਾਅ ਹੇਠ ਵਿਅਕਤੀ ਹੋਣਾ ਕੀ ਹੁੰਦਾ ਹੈ। ਤੁਸੀਂ ਦਬਾਅ ਹੇਠ ਆਦਮੀ ਹੋ, ਤੁਸੀਂ ਦਬਾਅ ਹੇਠ ਔਰਤ ਹੋ। ਰਾਜਾ ਦਾਊਦ ਜਾਣਦਾ ਸੀ ਕਿ ਦਬਾਅ ਹੇਠ ਆਦਮੀ ਹੋਣਾ ਕੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਦਾਊਦ ਦੀ ਕਹਾਣੀ ਤੋਂ ਵਾਜਬ ਤੌਰ 'ਤੇ ਜਾਣੂ ਹੋਣਾ ਚਾਹੀਦਾ ਹੈ, ਜਿਸ ਬਾਰੇ ਅਸੀਂ ਹੁਣ ਤੱਕ ਸ਼ਾਮ ਦੀਆਂ ਸੇਵਾਵਾਂ ਵਿੱਚ ਜਿਹੜਾ ਕੰਮ ਕਰਦੇ ਹਾਂ ਜਾਂ ਪੜਤਾਲ ਕਰ ਰਹੇ ਹਾਂ, ਅਤੇ ਅਗਲੀਆਂ ਕੁਝ ਐਤਵਾਰ ਰਾਤਾਂ ਉਹਨਾਂ ਘਟਨਾਵਾਂ ਦੀ ਵਿਸਥਾਰ ਵਿੱਚ ਪੜਤਾਲ ਕਰਾਂਗੇ ਜੋ ਆਖਿਰਕਾਰ ਇਸ ਸਬੂਤ ਨੂੰ ਜਨਮ ਦੇਣਗੀਆਂ। ਉਹ ਘਟਨਾਵਾਂ ਜਿਨ੍ਹਾਂ ਨੇ ਉਸ ਨੂੰ ਆਖਿਰਕਾਰ ਆਪਣੇ ਪੁੱਤਰ ਅਬਸਲੋਮ ਤੋਂ ਭੱਜਣ ਲਈ ਮਜਬੂਰ ਕੀਤਾ। ਦਾਊਦ ਜਾਣਦਾ ਸੀ ਕਿ ਆਪਣੇ ਪਾਪ ਦੇ ਨਤੀਜੇ ਨਾਲ ਜੀਣਾ ਕੀ ਸੀ। ਉਹ ਜਾਣਦਾ ਸੀ ਕਿ ਉਸਦੇ ਆਪਣੇ ਪਾਪ ਨੇ ਉਸਦੇ ਪਰਿਵਾਰ ਵਿੱਚ ਜੋ ਨਪੁਸੰਗਤਾ ਪੈਦਾ ਕੀਤੀ ਹੈ। ਉਹ ਜਾਣਦਾ ਸੀ ਕਿ ਉਸਦੇ ਬੱਚਿਆਂ ਦਾ ਸ਼ਬਦਿਕ ਤੌਰ 'ਤੇ ਇੱਕ ਦੂਜੇ ਦੇ ਗਲੇ ਵਿੱਚ ਹੋਣਾ ਕੀ ਸੀ, ਅਤੇ ਉਹ ਜਾਣਦਾ ਸੀ ਕਿ ਪਰਿਵਾਰਕ ਟਕਰਾਅ ਦਾ ਨਤੀਜਾ ਕੀ ਹੁੰਦਾ ਹੈ। ਇੱਥੋਂ ਤੱਕ ਕਿ ਉਸਦੇ ਕੁਝ ਬੱਚਿਆਂ ਦੀ ਮੌਤ ਵੀ। ਸੰਖੇਪ ਵਿੱਚ ਦਾਊਦ ਜਾਣਦਾ ਸੀ ਕਿ ਦਬਾਅ ਹੇਠ ਆਦਮੀ ਹੋਣਾ ਕੀ ਹੁੰਦਾ ਹੈ। ਜਦੋਂ ਉਸਨੇ ਇਹ ਜ਼ਬੂਰ ਲਿਖਿਆ, ਜਦੋਂ ਜੋ ਅਸੀਂ ਦੇਖ ਰਹੇ ਹਾਂ ਤਾਂ ਉਸਦੀ ਧੀ ਨਾਲ ਬਲਾਤਕਾਰ ਕੀਤਾ ਗਿਆ ਸੀ, ਉਸਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ, ਅਤੇ ਉਸਦੇ ਦੂਜੇ ਪੁੱਤਰ ਨੇ ਗੱਦੀ 'ਤੇ ਕਬਜ਼ਾ ਕਰ ਲਿਆ ਸੀ, ਅਤੇ ਉਸਨੂੰ ਆਪਣੇ ਮਾਸ ਅਤੇ ਲਹੂ ਤੋਂ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ ਸੀ। ਦਾਊਦ ਦਬਾਅ ਹੇਠ ਇੱਕ ਆਦਮੀ ਸੀ। ਇਸ ਜ਼ਬੂਰ ਵਿੱਚ ਅਸੀਂ ਦਬਾਅ ਹੇਠ ਇੱਕ ਆਦਮੀ ਦੀਆਂ ਪ੍ਰਾਰਥਨਾਵਾਂ ਦੇਖਦੇ ਹਾਂ, ਅਤੇ ਜਿਸ ਨੂੰ ਆਪਣੇ ਪਰਮੇਸ਼ੁਰ ਵਿੱਚ ਵਿਸ਼ਵਾਸ ਅਤੇ ਉਮੀਦ ਮਿਲਦੀ ਹੈ। ਅਸੀਂ ਨਿਰਾਸ਼ਾ ਤੋਂ ਉਮੀਦ ਤੱਕ ਦੀ ਯਾਤਰਾ ਦਾ ਪਤਾ ਲਗਾਉਂਦੇ ਹਾਂ, ਚਿੰਤਾ ਤੋਂ ਵਿਸ਼ਵਾਸ ਤੱਕ, ਅਤੇ ਹਾਰ ਤੋਂ ਜਿੱਤ ਤੱਕ ਦਾ ਪਤਾ ਲਗਾਉਂਦੇ ਹਾਂ। ਦਾਊਦ ਦੀ ਮਨੋਵਿਗਿਆਨਿਕ ਯਾਤਰਾ ਦਾ ਪਤਾ ਲਗਾਉਂਦੇ ਹੋਏ ਸਾਨੂੰ ਯੇਸੂ ਦੇ ਤੁਰਨ ਵਿੱਚ ਇੱਕ ਸਮਝ ਮਿਲਦੀ ਹੈ, ਅਤੇ ਅਸੀਂ ਆਪਣੇ ਜੀਵਨ 'ਤੇ ਇੱਕ ਖਿੜਕੀ ਲੱਭ ਸਕਦੇ ਹਾਂ ਅਤੇ ਹਾਰ ਤੋਂ ਜਿੱਤ ਤੱਕ ਉਹੀ ਯਾਤਰਾ ਕਰ ਸਕਦੇ ਹਾਂ। ਸੋ ਪਹਿਲਾ ਕਿ ਜਿਹੜੀ ਅਸੀਂ ਦੇਖਦੇ ਹਾਂ ਉਹ ਹੈ ਦੁਸ਼ਮਣ ਦੇ ਹਮਲੇ ਦੌਰਾਨ ਪ੍ਰਾਰਥਨਾ ਕਰਨਾ। ਹੇ ਪ੍ਰਭੂ, ਮੇਰੇ ਦੁਸ਼ਮਣ ਕਿੰਨੇ ਹਨ, ਬਹੁਤ ਸਾਰੇ ਮੇਰੇ ਵਿਰੁੱਧ ਉੱਠ ਰਹੇ ਹਨ। ਹੇ ਪ੍ਰਭੂ, ਮੈਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹਾਂ, ਮੈਨੂੰ ਸਮੱਸਿਆਵਾਂ ਅਤੇ ਮੁਸ਼ਕਲਾਂ ਨਾਲ ਘਿਰਿਆ ਹੋਇਆ ਮੈਂ ਸਮੱਸਿਆਵਾਂ ਅਤੇ ਮੁਸ਼ਕਲਾਂ ਨਾਲ ਘਿਰਿਆ ਹੋਇਆ ਹਾਂ। ਮੇਰੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਹਨ, ਅਤੇ ਦੁਸ਼ਮਣ ਮੇਰੇ ਬਹੁਤ ਦੁਸ਼ਮਣ ਹਨ, ਅਤੇ ਹੁਣੇ ਹੁਣੇ ਮੇਰੀ ਜ਼ਿੰਦਗੀ ਵਿੱਚ ਇੰਨਾ ਕੁਝ ਗਲਤ ਹੋ ਰਿਹਾ ਹੈ ਕਿ ਮੇਰੇ ਦੁਸ਼ਮਣ ਅਣਗਿਣਤ ਹਨ। ਮੈਂ ਆਪਣੀਆਂ ਸਮੱਸਿਆਵਾਂ ਨੂੰ ਗਿਣ ਨਹੀਂ ਸਕਦਾ। ਮੈਂ ਹਮਲੇ ਹੇਠ ਹਾਂ ਪ੍ਰਭੂ, ਅਤੇ ਉਸਦੇ ਹਮਲੇ ਦਾ ਭਾਰ ਬਹੁਤ ਜ਼ਿਆਦਾ ਹੈ, ਇਹ ਅਸਹਿ ਹੈ, ਅਤੇ ਉਹ ਮੇਰੇ ਵਿਰੁੱਧ ਉੱਠ ਰਹੇ ਹਨ। ਦਾਊਦ ਆਪਣੀ ਸਥਿਤੀ ਬਾਰੇ, ਉਸ ਖਤਰੇ ਬਾਰੇ ਇਮਾਨਦਾਰ ਹੈ ਜਿਸ ਵਿੱਚ ਉਹ ਹੈ। ਉਹ ਦੁਸ਼ਮਣਾਂ ਨਾਲ ਘਿਰਿਆ ਹੋਇਆ ਅਤੇ ਉਸ ਦਬਾਅ ਨੂੰ ਮਹਿਸੂਸ ਕਰਦਾ ਹੈ ਜੋ ਉਹ ਲਿਆਉਂਦਾ ਹੈ ਉਸੇ ਸਾਹਮਣੇ। ਅੱਜ ਈਸਾਈ ਸਰਕਲਾਂ ਵਿੱਚ ਅਸੀਂ ਅਕਸਰ ਇੰਨੇ ਇਮਾਨਦਾਰ ਨਹੀਂ ਹੁੰਦੇ। ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਸਲਾਹ ਨੂੰ ਜ਼ਿਆਦਾ ਨਹੀਂ ਲੈਂਦੇ, ਸਗੋਂ ਅਸੀਂ ਆਪਣੇ ਪੁਰਾਣੇ WWW ਇੱਕ ਗੀਤ ਦੀ ਸਲਾਹ ਲੈਂਦੇ ਹਾਂ ਆਪਣੀਆਂ ਮੁਸ਼ਕਲਾਂ ਨੂੰ ਆਪਣੇ ਪੁਰਾਣੇ ਕਿੱਟ ਬੈਗ ਵਿੱਚ ਪੈਕ ਕਰੋ ਅਤੇ ਮੁਸਕਰਾਓ 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 ਜਦੋਂ ਹਰ ਸਮੇਂ ਸਾਡੇ ਦਿਲ ਰੋ ਰਹੇ ਹਨ। ਹੇ ਪ੍ਰਭੂ ਮੇਰੇ ਦੁਸ਼ਮਣ ਕਿੰਨੇ ਹਨ, ਮੇਰੇ ਵਿਰੁੱਧ ਕਿੰਨੇ ਉੱਠਦੇ ਹਨ। ਪਰ ਦਾਊਦ ਇਸ ਨੂੰ ਮੇਜ਼ 'ਤੇ ਰੱਖਦਾ ਹੈ, ਉਹ ਹਮਲੇ ਹੇਠ ਹੈ, ਉਹ ਦਬਾਅ ਹੇਠ ਹੈ, ਅਤੇ ਇਸ ਲਈ ਉਹ ਕਹਿੰਦਾ ਹੈ ਆਇਤ 2 ਵਿੱਚ, ਉਸ ਨਿਰੰਤਰ ਟਿੱਪਣੀ ਬਾਰੇ ਗੱਲ ਕਰਦਾ ਹੈ ਜੋ ਉਸਦੇ ਜੀਵਨ ਦੇ ਆਲੇ ਦੁਆਲੇ ਦੇ ਲੋਕਾਂ ਨੇ ਕੀਤੀ ਸੀ। ਬਹੁਤ ਸਾਰੇ ਮੇਰੀ ਆਤਮਾ ਬਾਰੇ ਕਹਿ ਰਹੇ ਹਨ, ਪਰਮੇਸ਼ਰ ਵਿੱਚ ਉਸਦੇ ਲਈ ਕੋਈ ਮੁਕਤੀ ਨਹੀਂ ਹੈ। ਗੱਪਾਂ ਮਾਰ ਰਹੀਆਂ ਸਨ, ਰੱਬ ਉਸਦੇ ਨਾਲ ਨਹੀਂ ਹੈ, ਉਹ ਹੁਣ ਸੱਚਮੁੱਚ ਹੀ ਹਾਰ ਗਿਆ ਹੈ। ਇਸ ਬੰਦੇ ਲਈ ਕੋਈ ਉਮੀਦ ਨਹੀਂ ਹੈ, ਇਸ ਸਥਿਤੀ ਵਿੱਚ ਕੋਈ ਉਮੀਦ ਨਹੀਂ ਹੈ। ਉਹ ਛੋਟੀਆਂ ਮੋਟੀਆਂ ਗੱਲਾਂ ਅਤੇ ਬੇਕਾਰ ਟਿੱਪਣੀਆਂ ਨਾਲ ਘਿਰਿਆ ਹੋਇਆ ਸੀ ਅਤੇ ਬਕਵਾਸ ਕਰਨ ਵਾਲੀਆਂ ਕਲਾਸਾਂ ਦੇ ਬੋਝ ਨੇ ਉਸਨੂੰ ਦਬਾ ਦਿੱਤਾ ਸੀ। ਉਹ ਇੱਕ ਅਜਿਹਾ ਆਦਮੀ ਸੀ ਜਿਸ ਉੱਤੇ ਬਹੁਤ ਹਮਲਾ ਹੋਇਆ ਸੀ। ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਉਹ ਕਿਵੇਂ ਮਹਿਸੂਸ ਹੁੰਦਾ ਹੈ, ਜਿਵੇਂ ਕਿ ਅਸੀਂ ਦਾਊਦ ਦੇ ਆਲੇ ਦੁਆਲੇ ਦੇ ਦੁਸ਼ਮਣਾਂ ਬਾਰੇ ਸੋਚਦੇ ਹਾਂ, ਪਰਮੇਸ਼ਰ ਦੇ ਮਸਾਂ ਕੀਤੇ ਹੋਏ ਰਾਜਾ ਬਾਰੇ ਸੋਚਦੇ ਹਾਂ, ਅਸੀਂ ਪ੍ਰਭੂ ਯਿਸੂ ਬਾਰੇ ਸੋਚਣ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹ ਦੁਸ਼ਟ ਲੋਕਾਂ ਨਾਲ ਘਿਰਿਆ ਹੋਇਆ ਸੀ, ਉਹ ਉਹਨਾਂ ਲੋਕਾਂ ਨਾਲ ਲੋਕਾਂ ਦੁਆਰਾ ਨਫ਼ਰਤ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ, ਉਸ ਨੂੰ ਤੁਸ਼ ਸਮਝਿਆ ਅਤੇ ਰੱਦ ਕੀਤਾ ਗਿਆ ਸੀ। ਪ੍ਰਭੂ ਯਿਸੂ ਜਾਣਦਾ ਸੀ ਕਿ ਦਬਾਅ ਹੇਠ ਹੋਣਾ, ਹਮਲਾ ਹੇਠ ਆਦਮੀ ਹੋਣਾ ਕਿਹੋ ਜਿਹਾ ਹੁੰਦਾ ਹੈ, ਜਿਵੇਂ ਕਿ ਹਰ ਕੋਈ ਨਹੀਂ ਜਾਣਦਾ। ਇਹ ਉਸਦੀ ਮਨੁੱਖਤਾ ਵਿੱਚ ਸੀ ਕਿ ਉਹ ਝੂਠੇ ਦੋਸ਼ਾਂ ਨਾਲ ਘਿਰਿਆ ਹੋਇਆ ਮਹਾਂਪੁਜਾਰੀ ਦੇ ਵਿਹੜੇ ਵਿੱਚ ਖੜ੍ਹਾ ਸੀ। ਇਹ ਉਸਦੀ ਮਨੁੱਖਤਾ ਵਿੱਚ ਸੀ ਕਿ ਉਸਨੇ ਆਪਣੇ ਦੋਸਤਾਂ ਦੇ ਵਿਸ਼ਵਾਸਘਾਤ ਦਾ ਦਰਦ ਮਹਿਸੂਸ ਕੀਤਾ। ਇਹ ਉਸਦੀ ਮਨੁੱਖਤਾ ਵਿੱਚ ਸੀ ਕਿ ਉਹ ਗਲੀਆਂ ਵਿੱਚ ਘੁਮਾਏ ਜਾਣ ਦੀ ਸ਼ਰਮ ਨੂੰ ਜਾਣਦਾ ਸੀ। ਇਹ ਉਸਦੀ ਮਨੁੱਖਤਾ ਵਿੱਚ ਸੀ ਕਿ ਉਹਨੂੰ ਉੱਥੇ ਨੰਗਾ ਲਟਕਿਆ ਹੋਇਆ ਸੀ, ਖੂਨ ਵਹਿ ਰਿਹਾ ਸੀ, ਅਤੇ ਮਰਨਾ ਅਤੇ ਲੋਕਾਂ ਦਾ ਮਜ਼ਾਕ ਉਡਾਉਣਾ ਵਾਲਾ ਮਜ਼ਾਕ ਸੁਣਨਾ। ਦਾਊਦ ਜਾਣਦਾ ਸੀ ਕਿ ਹਮਲੇ ਹੇਠ ਆਦਮੀ ਹੋਣਾ ਕਿਹੋ ਜਿਹਾ ਹੁੰਦਾ ਹੈ, ਪ੍ਰਭੂ ਯਿਸੂ ਜਾਣਦਾ ਸੀ ਕਿ ਹਮਲੇ ਹੇਠ ਆਦਮੀ ਹੋਣਾ ਕਿਹੋ ਜਿਹਾ ਹੁੰਦਾ ਹੈ। ਅਤੇ ਕਈ ਵਾਰ ਅਕਸਰ ਬਹੁਤ ਘੱਟ ਹੱਦ ਤੱਕ ਅਸੀਂ ਜਾਣਦੇ ਹਾਂ ਕਿ ਹਮਲੇ ਹੇਠ ਮਰਦ ਅਤੇ ਹੋਣਾ ਔਰਤ ਹੋਣਾ ਕੀ ਹੁੰਦਾ ਹੈ। ਕੀ ਅਸੀਂ ਨਹੀਂ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਦੇ ਕਾਰਨ ਲਈ ਪਰਿਵਾਰ ਜਾਂ ਦੇਸ਼ ਛੱਡਿਆ ਹੈ, ਉਹ ਜਾਣਦੇ ਹਨ ਕਿ ਦਬਾਅ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਈਸਾਈ ਧਰਮ ਵਿੱਚ ਤਬਦੀਲੀ ਕਰਕੇ ਅਧਿਕਾਰੀਆਂ ਦੇ ਅਤਿਆਚਾਰ ਨੂੰ ਮਹਿਸੂਸ ਕੀਤਾ, ਉਹ ਜਾਣਦੇ ਹਨ ਕਿ ਦਬਾਅ ਹੇਠੋਂ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਦਾ ਮਸੀਹ ਦੇ ਕਰਨ ਲਈ ਕੰਮ ਵਾਲੀ ਥਾਂ 'ਤੇ ਮਜ਼ਾਕ ਉਡਾਇਆ ਗਿਆ ਹੈ ਜਾਂ ਹਾਸ਼ੀਏ 'ਤੇ ਤੱਕਿਆ ਗਿਆ ਹੈ, ਉਹ ਜਾਣਦੇ ਹਨ ਕਿ ਦਬਾਅ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਪਰ ਦੇਖੋ ਕਿ ਦਾਊਦ ਹਮਲੇ ਦੀ ਭਾਵਨਾ, ਦਬਾਅ ਦੀ ਭਾਵਨਾ ਨਾਲ ਕੀ ਕਰਦਾ ਹੈ। ਉਹ ਉਸਨੂੰ ਅਪਾਹਜ ਨਹੀਂ ਹੋਣ ਦਿੰਦਾ, ਉਹ ਇਸਨੂੰ ਆਪਣੀ ਪਰਿਭਾਸ਼ਾ ਨਹੀਂ ਹੋਣ ਦਿੰਦਾ, ਨਹੀਂ, ਉਹ ਇਸਨੂੰ ਇੱਕ ਅਜਿਹੇ ਪਰਮੇਸ਼ਵਰ ਕੋਲ ਲੈ ਜਾਂਦਾ ਜੋ ਆਪਣੇ ਲੋਕਾਂ ਦਾ ਦਬਾਅ ਚੱਕ ਲੈਂਦਾ ਅਤੇ ਉਹਨਾਂ ਨੂੰ ਬਚਾ ਲੈਂਦਾ ਹੈ। ਉਹ ਪਰਮੇਸ਼ਵਰ ਨੂੰ ਪੁਕਾਰਦਾ ਹੈ, ਹੇ ਪ੍ਰਭੂ ਮੇਰੇ ਦੁਸ਼ਮਣ ਕਿੰਨੇ ਹਨ, ਬਹੁਤ ਸਾਰੇ ਮੇਰੇ ਵਿਰੁੱਧ ਉੱਠ ਰਹੇ ਹਨ, ਬਹੁਤ ਸਾਰੇ ਮੇਰੀ ਜਾਨ ਬਾਰੇ ਕਹਿ ਰਹੇ ਹਨ, ਪਰਮੇਸ਼ਰ ਵਿੱਚ ਉਸਦੀ ਕੋਈ ਮੁਕਤੀ ਨਹੀਂ ਹੈ। ਉਹ ਇਸਨੂੰ ਪਰਮੇਸ਼ਰ ਕੋਲ ਲਿਆਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ, ਬਚਾਅ ਕਰਦਾ ਹੈ। ਅਤੇ ਇਹ ਦੂਜੀ ਚੀਜ਼ ਹੈ ਜੋ ਅਸੀਂ ਜ਼ਬੂਰ ਵਿੱਚ ਦੇਖਦੇ ਹਾਂ, ਉਸ ਪਰਮਾਤਮਾ ਅੱਗੇ ਪ੍ਰਾਰਥਨਾ ਕਰਨਾ ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ, ਬਚਾਅ ਕਰਦਾ ਹੈ। ਉਸ ਅਮਨ ਆਪਣੇ ਦਰਵਾਜ਼ੇ ਅਤੇ ਦੁਸ਼ਮਣ ਤੋਂ ਹਟ ਜਾਂਦਾ ਹੈ, ਉਹ ਆਪਣੇ ਵਿਚਾਰਾਂ ਨੂੰ ਉਸ ਦਬਾਅ ਅਤੇ ਉਸ ਭਾਵਨਾਤਮਕ ਦਰਦ ਤੋਂ ਦੂਰ ਕਰਦਾ ਹੈ ਜਿਸਦਾ ਉਹ ਅਨੁਭਵ ਕਰ ਰਿਹਾ ਹੈ, ਅਤੇ ਉਹ ਆਪਣਾ ਮਨ ਪ੍ਰਭੂ ਅਤੇ ਪਰਮਾਤਮਾ ਵੱਲ ਮੋੜਦਾ ਹੈ ਜੋ ਉਸਦੇ ਵਿਰੁੱਧ ਆਉਣ ਵਾਲੇ ਹਰ ਵਿਅਕਤੀ ਨਾਲ ਨਜਿੱਠਣ ਦੇ ਯੋਗ ਹੈ। ਆਇਤ 3 ਉਹ ਕਹਿੰਦਾ ਹੈ, ਪਰ ਤੂੰ ਹੇ ਪ੍ਰਭੂ ਮੇਰੇ ਆਲੇ ਦੁਆਲੇ ਢਾਲ ਹੈ, ਮੇਰੀ ਮਹਿਮਾ ਅਤੇ ਮੇਰੇ ਸਿਰ ਨੂੰ ਚੁੱਕਣ ਵਾਲਾ। ਪ੍ਰਭੂ ਉਸਦੀ ਮਹਿਮਾ ਹੈ ਅਤੇ ਤੂੰ ਮੇਰੇ ਆਲੇ ਦੁਆਲੇ ਢਾਲ ਹੈ, ਪ੍ਰਭੂ ਤੂੰ ਮੇਰਾ ਮਹਿਮਾ ਹੈ ਅਤੇ ਮੇਰਾ ਸਿਰ ਉੱਚਾ ਕਰਦਾ ਹੈ। ਦਾਊਦ ਪ੍ਰਭੂ ਨੂੰ ਆਪਣੀ ਢਾਲ ਵਜੋਂ ਦੇਖਦਾ ਹੈ। ਸਪੁਰਜਨ ਕਹਿੰਦਾ ਹੈ, ਮੂਲ ਵਿੱਚ ਇਹ ਸ਼ਬਦ ਢਾਲ ਤੋਂ ਵੱਧ ਦਰਸਾਉਂਦਾ ਹੈ, ਇਸ ਅਰਥ ਹੈ ਆਲੇ ਦੁਆਲੇ ਘਟਾਲੇ ਇੱਕ ਸੁਰੱਖਿਆ ਜੋ ਇੱਕ ਆਦਮੀ ਨੂੰ ਪੂਰੀ ਤਰ੍ਹਾਂ ਘੇਰ ਲਵੇਗੀ। ਉੱਪਰ ਹੇਠਾਂ ਆਲੇ ਦੁਆਲੇ ਬਾਹਰ ਅੰਦਰ ਇੱਕ ਢਾਲ। ਓਏ ਪਰਮੇਸ਼ੁਰ ਆਪਣੇ ਲੋਕਾਂ ਲਈ ਕਿੰਨੀ ਢਾਲ ਹੈ। ਉਹ ਹੇਠਾਂ ਤੋਂ ਸ਼ੈਤਾਨ ਦੇ ਅਗਨੀ ਤੋਂ ਬਾਣਾਂ ਤੋਂ ਉੱਪਰ ਉੱਪਰੋਂ ਅਜਮਾਇਸ਼ਾਂ ਦੇ ਤੂਫਾਨਾਂ ਨੂੰ ਬਚਾਉਂਦਾ ਹੈ। ਜਦੋਂ ਕਿ ਉਸੇ ਸਮੇਂ ਉਹ ਛਾਤੀ ਦੇ ਅੰਦਰ ਤੂਫਾਨ ਨੂੰ ਸ਼ਾਂਤੀ ਦੀ ਗੱਲ ਕਰਦਾ ਹੈ। ਤੁਸੀਂ ਦੇਖਦੇ ਹੋ ਕਿ ਦਾਊਦ ਕੋਲ ਇੱਕ ਸਪਸ਼ਟ ਹੱਥ ਹੈ ਕਿ ਉਸਦੀ ਸਮੱਸਿਆ ਦਾ ਹੱਲ ਕਿੱਥੇ ਹੈ। ਉਹ ਜਾਣਦਾ ਹੈ ਕਿ ਇਹ ਕੂਟਨੀਤੀ ਦੇ ਹੱਥਾਂ ਵਿੱਚ ਨਹੀਂ ਹੈ, ਇਹ ਹੋਰ ਕੋਸ਼ਿਸ਼ ਜਾਂ ਇਸ 'ਤੇ ਕੰਮ ਕਰਨ ਦੇ ਹੱਥਾਂ ਵਿੱਚ ਨਹੀਂ ਹੈ, ਇਹ ਮਨੋਵਿਗਿਆਨਿਕ ਦੇ ਹੱਥਾਂ ਵਿੱਚ ਨਹੀਂ ਹੈ। ਦਾਊਦ ਜਾਣਦਾ ਹੈ ਕਿ ਉਸਦੀਆਂ ਸਾਰੀਆਂ ਸਮੱਸਿਆਵਾਂ, ਉਸਦੇ ਸਾਰੇ ਦਬਾਅ, ਉਸਦੇ ਸਾਰੇ ਹਮਲੇ ਦਾ ਜਵਾਬ ਸਿਰਫ ਪਰਮਾਤਮਾ ਅਤੇ ਉਸ ਵਿੱਚ ਹੈ। ਮੈਂ ਹਰ ਪਾਸਿਓਂ ਹਮਲੇ ਹੇਠਾਂ, ਪਰ ਹੇ ਯਹੋਵਾ ਤੂੰ ਮੇਰੀ ਢਾਲ ਹੈ। ਉਹ ਮੇਰੇ ਆਲੇ ਦੁਆਲੇ ਹਨ ਅਤੇ ਮੈਨੂੰ ਨਹੀਂ ਪਤਾ ਕਿ ਕਿਸ ਪਾਸੇ ਮੁੜਨਾ ਹੈ, ਪਰ ਤੂੰ ਮੇਰੀ ਮਹਿਮਾ ਹੈ, ਤੂੰ ਮੇਰਾ ਸਿਰ ਉੱਚਾ ਕਰਦਾ ਹੈ। ਤੁਸੀਂ ਦੇਖਦੇ ਹੋ ਕਿ ਦਾਊਦ ਦਾ ਜੀਵਨ ਯਹੋਵਾ ਵਿੱਚ ਸਥਾਪਿਤ ਅਤੇ ਜੜਿਆ ਹੋਇਆ ਹੈ, ਅਤੇ ਇਸ ਲਈ ਜਦੋਂ ਜੀਵਨ ਉਸਦੇ ਆਲੇ ਦੁਆਲੇ ਟਹਿਰ ਰਿਹਾ ਹੁੰਦਾ ਹੈ, ਭਾਵੇਂ ਉਸਦੀ ਜ਼ਿੰਦਗੀ ਦੇ ਜੁੜਵੇਂ ਬੁਰਜ ਡਿੱਗਣ ਵਿੱਚ ਹੋਣ, ਫਿਰ ਵੀ ਉਹ ਪ੍ਰਭੂ ਨੂੰ ਫੜੀ ਰੱਖਦਾ ਹੈ। ਹੇ ਪ੍ਰਭੂ, ਮੈਂ ਤੇਰੇ 'ਤੇ ਭਰੋਸਾ ਕਰ ਰਿਹਾ ਹਾਂ, ਤੁਸੀਂ ਮੇਰੀ ਮਹਿਮਾ ਹੋ ਅਤੇ ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ, ਮੈਂ ਤੁਹਾਡੇ 'ਤੇ ਭਰੋਸਾ ਕਰ ਰਿਹਾ ਹਾਂ। ਆਇਤ 4, ਮੈਂ ਯਹੋਵਾ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਉਸਨੇ ਆਪਣੀ ਪਵਿੱਤਰ ਪਹਾੜੀ 'ਤੇ ਮੈਨੂੰ ਉੱਤਰ ਦਿੱਤਾ। ਮੈਂ ਯਹੋਵਾ ਨੂੰ ਪੁਕਾਰਦਾ ਹਾਂ, ਮੈਂ ਸਾਰੇ ਬ੍ਰਹਿਮੰਡ ਦੇ ਪਰਮੇਸ਼ੁਰ ਨੂੰ ਪੁਕਾਰਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਉਹ ਮੈਨੂੰ ਉੱਤਰ ਦਿੰਦਾ ਹੈ। ਹੁਣ ਦਾਊਦ ਦਾ ਇਹ ਗਿਆਨ ਕਿ ਪਰਮੇਸ਼ੁਰ ਜਵਾਬ ਦਿੰਦਾ ਹੈ, ਇੱਕ ਕਿਸਮ ਦੀ ਸਰਲ ਸੋਚ ਨਹੀਂ ਸੀ ਕਿ ਉਹ ਮੈਨੂੰ ਉਸ ਸਭ ਕੁਝ ਦੇਵੇਗਾ ਜੋ ਮੈਂ ਚਾਹੁੰਦਾ ਹਾਂ। ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਚੰਗਾ ਹੈ, ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਸਹੀ ਹੈ, ਅਤੇ ਦਾਊਦ ਜਾਣਦਾ ਸੀ ਕਿ ਉਸਨੂੰ ਜਿਸ ਚੀਜ਼ ਦੀ ਲੋੜ ਸੀ ਉਹ ਉਸਦੀ ਜ਼ਿੰਦਗੀ ਵਿੱਚ ਪਰਮੇਸ਼ੁਰ ਦੀ ਇੱਛਾ ਸੀ, ਇਸ ਲਈ ਉਹ ਪਰਮੇਸ਼ੁਰ ਦੇ ਹੱਥਾਂ ਵਿੱਚ ਹੋਣ ਲਈ ਤਿਆਰ ਸੀ। ਹੁਣ ਯਾਦ ਰੱਖੋ, ਦਾਊਦ ਮਸੀਹ ਦਾ ਇੱਕ ਰੂਪ ਹੈ, ਮਸੀਹ ਦਾ ਇੱਕ ਪਰਛਾਵਾਂ। ਕ੍ਰਿਸਟੋਫਰ ਐਸ਼ ਆਪਣੀ ਟਿੱਪਣੀ ਵਿੱਚ ਕਹਿੰਦਾ ਹੈ, ਪਰਛਾਵੇਂ ਵਿੱਚ ਦਾਊਦ ਲਈ ਜੋ ਨੇਮ ਪ੍ਰਭੂ ਸੀ ਉਹ ਯੇਸੂ ਮਸੀਹ ਲਈ ਤੱਤ ਵਿੱਚ ਸੀ। ਯੇਸੂ ਇਹ ਸਭ ਕੁਝ ਦਾਵਾ ਕਰ ਸਕਦਾ ਸੀ ਜੋ ਇਹ ਆਇਤਾਂ ਪ੍ਰਗਟ ਕਰਦੀਆਂ ਹਨ। ਵਿਸ਼ਵਾਸ ਨਾਲ ਕਿ ਨੇਮ ਪੁੱਤਰ ਹੋਣ ਦੇ ਨਾਤੇ ਉਸਦਾ ਪਿਤਾ ਜਵਾਬ ਦੇਵੇਗਾ। ਯਹੂਨਾ ਉਹਦਾ 11 ਬਾਪ ਦੀ 44 ਆਇਤ, ਉਸਦੇ ਲੋਕ ਹੁਣ ਮਸੀਹ ਵਿੱਚ ਢਾਲ ਹਨ। ਮਸੀਹ ਵਿੱਚ ਇੱਕ ਸ਼ਾਨਦਾਰ ਸਨਮਾਨ ਦਿੱਤਾ ਗਿਆ ਹੈ ਅਤੇ ਮਸੀਹ ਵਿੱਚ ਜਿੱਤ ਵਿੱਚ ਸਾਡੇ ਸਿਰਾਂ ਦੇ ਅੰਤਮ ਉਭਾਰ ਦੀ ਉਮੀਦ ਕਰਨ ਦੇ ਯੋਗ ਹਨ। ਅਸੀਂ ਵੀ ਯੇਸੂ ਦੇ ਨਾਮ ਵਿੱਚ ਉੱਚੀ ਆਵਾਜ਼ ਵਿੱਚ ਪੁਕਾਰਦੇ ਹਾਂ, ਸਾਨੂੰ ਵੀ ਭਰੋਸਾ ਹੋ ਸਕਦਾ ਹੈ ਕਿ ਪਰਮੇਸ਼ੁਰ ਜਿਹੜਾ ਆ ਉਹ ਸੁਣਦਾ ਹੈ। ਅਤੇ ਜਿਵੇਂ ਹੀ ਦਾਊਦ ਇਸ ਤਰ੍ਹਾਂ ਸੋਚਦਾ ਹੈ, ਇੱਕ ਹੈਰਾਨੀਜਨਕ ਚੀਜ਼ ਵਾਪਰਨਾ ਸ਼ੁਰੂ ਹੋ ਜਾਂਦੀ ਹੈ। ਉਸਦਾ ਦੁਖੀ ਦਿਲ ਸ਼ਾਂਤ ਹੋਣ ਲੱਗ ਪੈਂਦਾ ਹੈ, ਉਸਦੀ ਪਰੇਸ਼ਾਨੀ ਘੱਟ ਹੋਣ ਲੱਗ ਪੈਂਦੀ ਹੈ। ਜਿਵੇਂ ਉਹ ਇਸ ਸ਼ਾਨਦਾਰ ਤੱਥ 'ਤੇ ਧਿਆਨ ਅਤੇ ਵਿਚਾਰ ਕਰਦਾ ਹੈ, ਉਸਦਾ ਪਰਮੇਸ਼ੁਰ ਇੱਕ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਦਾ ਬਚਾਅ ਕਰਦਾ ਹੈ, ਉਹ ਦਬਾਅ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਬਾਅ ਹੇਠ ਆਦਮੀ ਵਿਸ਼ਵਾਸ ਵਿੱਚ ਵਧਣ ਲੱਗ ਪੈਂਦਾ ਹੈ। ਤੀਜੀ ਗੱਲ ਧਿਆਨ ਦਿਓ, ਪ੍ਰਾਰਥਨਾ ਮੁਸੀਬਤ ਦੇ ਸਾਹਮਣੇ ਵਿਸ਼ਵਾਸ ਲਿਆਉਂਦੀ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਦਬਾਅ ਹੇਠ ਇੱਕ ਆਦਮੀ ਹੁੰਦੇ ਹੋ ਜਾਂ ਦਬਾਅ ਹੇਠ ਇੱਕ ਔਰਤ, ਕਈ ਵਾਰ ਉਹ ਚੀਜ਼ ਜੋ ਤੁਹਾਨੂੰ ਸਭ ਤੋਂ ਵੱਧ ਦੂਰ ਕਰਦੀ ਹੈ ਉਹ ਹੈ ਨੀਂਦ। ਸ਼ਾਇਦ ਤੁਹਾਨੂੰ ਇਹ ਨਾ ਮਿਲੇ, ਜਾਂ ਹੋ ਸਕਦਾ ਹੈ ਕਿ ਤੁਸੀਂ ਇਸ ਤੋਂ ਡਰਦੇ ਹੋ। ਮੈਨੂੰ ਇਹ ਮਹਿਸੂਸ ਹੁੰਦਾ ਹੈ ਜਾਂ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਜਦੋਂ ਦਾਊਦ ਆਪਣੇ ਆਲੇ ਦੁਆਲੇ ਦੇ ਬਹੁਤ ਸਾਰੇ ਦੁਸ਼ਮਣਾਂ ਬਾਰੇ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸਨੂੰ ਨੀਂਦ ਨਾਲ ਝੁੰਝਣਾ ਪੈਂਦਾ ਸੀ। ਪਰ ਜਿਵੇਂ ਹੀ ਉਸਨੇ ਸੋਚਿਆ ਕਿ ਸਾਡਾ ਪਰਮੇਸ਼ੁਰ ਇੱਕ ਅਜਿਹਾ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਦੀ ਰੱਖਿਆ ਕਰਦਾ ਹੈ, ਉਹ ਆਇਤ 5 ਵਿੱਚ ਲਿਖਦਾ ਹੈ, ਮੈਂ ਲੇਟ ਗਿਆ ਅਤੇ ਸੌਂ ਗਿਆ, ਮੈਂ ਝੂਠ ਨਹੀਂ ਬੋਲਦਾ ਅਤੇ ਚਿੰਤਾ ਨਹੀਂ ਕਰਦਾ, ਮੈਂ ਉਛਾਲਦਾ ਅਤੇ ਮੋੜਦਾ ਨਹੀਂ, ਮੈਂ ਆਪਣੇ ਮਨ ਵਿੱਚ ਹਜ਼ਾਰਾਂ ਦ੍ਰਿਸ਼ਾਂ ਵਿੱਚੋਂ ਨਹੀਂ ਭੱਜਦਾ, ਮੈਂ ਲੇਟ ਗਿਆ ਅਤੇ ਸੌਂ ਗਿਆ ਅਤੇ ਦੁਬਾਰਾ ਜਾਗਿਆ ਕਿਉਂਕਿ ਪ੍ਰਭੂ ਮੈਨੂੰ ਸੰਭਾਲਦਾ ਹੈ। ਨੀਂਦ ਇਸ ਲਈ ਆਉਂਦੀ ਹੈ ਕਿਉਂਕਿ ਮੈਂ ਪ੍ਰਭੂ ਵਿੱਚ ਆਰਾਮ ਕਰ ਰਿਹਾ ਹਾਂ। ਸ਼ਾਂਤੀ ਇਸ ਲਈ ਆਉਂਦੀ ਹੈ ਕਿਉਂਕਿ ਮੇਰਾ ਭਰੋਸਾ ਉਸ ਵਿੱਚ ਹੈ। ਸਪਰਗਨ ਈਸਾਈਤ ਬਾਰੇ ਕਹਿੰਦਾ ਹੈ, ਪਰ ਉਹ ਭਾਵੇਂ ਬਹੁਤ ਸਾਰੇ ਦੁਸ਼ਮਣਾਂ ਦੇ ਸਾਹਮਣੇ ਸੀ ਅਤੇ ਆਪਣੇ ਪਰਮੇਸ਼ੁਰ ਦੀ ਛਾਤੀ ਅਤੇ ਆਪਣਾ ਸਿਰ ਟਿਕਾਇਆ, ਮਿੱਠੀ ਸੁਰੱਖਿਆ ਵਿੱਚ ਪ੍ਰੋਵੀਡੈਂਸ ਦੇ ਖੰਭ ਹੇਠ ਖੁਸ਼ੀ ਨਾਲ ਸੌਂ ਗਿਆ ਅਤੇ ਫਿਰ ਸੁਰੱਖਿਆ ਵਿੱਚ ਜਾਗਿਆ। ਉਹ ਹਮਲੇ ਦੇ ਸਾਹਮਣੇ ਇੱਕ ਆਤਮ ਵਿਸ਼ਵਾਸੀ ਆਦਮੀ ਬਣ ਗਿਆ, ਪਰ ਉਸਦਾ ਵਿਸ਼ਵਾਸ ਉਸਦੀ ਆਪਣੀ ਤਾਕਤ ਜਾਂ ਉਸਦੀ ਆਪਣੀ ਯੋਗਤਾ ਵਿੱਚ ਨਹੀਂ ਹੈ। ਉਸਦਾ ਵਿਸ਼ਵਾਸ ਇਸ ਉਮੀਦ ਵਿੱਚ ਨਹੀਂ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ, ਨਹੀਂ, ਉਸਦਾ ਵਿਸ਼ਵਾਸ ਉਸ ਪਰਮਾਤਮਾ ਵਿੱਚ ਹੈ ਜੋ ਬਚਾ ਸਕਦਾ ਹੈ, ਪਰਮਾਤਮਾ ਜੋ ਸੰਭਾਲਦਾ ਹੈ। ਮੈਂ ਤੁਹਾਡੇ ਬਾਰੇ ਨਹੀਂ ਜਾਣਦਾ, ਪਰ ਜਿਉਂ ਮੈਂ ਦਬਾਅ ਹੇਠ ਇੱਕ ਆਦਮੀ ਹੁੰਦਾ ਹਾਂ ਤਾਂ ਮੇਰੀ ਕੁਦਰਤੀ ਪ੍ਰਵਿਰਤੀ ਬਹੁਤ ਸਾਰੀਆਂ ਹੋਰ ਥਾਵਾਂ 'ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਨ ਅਤੇ ਵਿਸ਼ਵਾਸ ਕਰਨ ਦੀ ਹੁੰਦੀ ਹੈ। ਆਪਣੇ ਆਪ ਵਿੱਚ ਵਿਸ਼ਵਾਸ ਕਿ ਮੈਂ ਇਸ ਨੂੰ ਹੱਲ ਕਰਾਂਗਾ, ਇਸ ਨੂੰ ਪੂਰਾ ਕਰਾਂਗਾ, ਵਿਸ਼ਵਾਸ ਕਿ ਠੀਕ ਹੋ ਜਾਵੇਗਾ, ਪਰ ਇਹ ਸਭ ਗਲਤ ਵਿਸ਼ਵਾਸ ਹੈ। ਸਾਡੇ ਵਿਸ਼ਵਾਸ ਲਈ ਇੱਕੋ ਇੱਕ ਜਗ੍ਹਾ ਸਾਰੇ ਬ੍ਰਹਿਮੰਡ ਦੇ ਪਰਮਾਤਮਾ ਪ੍ਰਭੂ ਯੇਸੂ ਮਸੀਹ ਵਿੱਚ ਹੈ। ਕੀ ਤੁਹਾਨੂੰ ਮਰਕਸ 4 ਯਾਦ ਹੈ, ਜਿੱਥੇ ਯੇਸੂ ਅਤੇ ਉਸਦੇ ਚੇਲੇ ਇੱਕ ਕਿਸ਼ਤੀ ਵਿੱਚ ਸਨ ਅਤੇ ਇੱਕ ਸ਼ਕਤੀਸ਼ਾਲੀ ਤੂਫਾਨ ਵਿੱਚ ਸਾਰਾ ਨਰਕ ਟੁੱਟ ਰਿਹਾ ਸੀ, ਜਿਸ ਕਾਰਨ ਇੱਕ ਤਜਰਬੇਕਾਰ ਮਲਾਹ ਆਪਣੀਆਂ ਜਾਨਾਂ ਲਈ ਡਰ ਗਏ ਸਨ। ਯੇਸੂ ਕੀ ਕਰ ਰਿਹਾ ਸੀ? ਉਹ ਕਿਸ਼ਤੀ ਵਿੱਚ ਸੌ ਰਿਹਾ ਸੀ, ਆਪਣੇ ਪਿਤਾ ਵਿੱਚ ਭਰੋਸਾ ਅਤੇ ਸੁਰੱਖਿਅਤਾ ਵਿੱਚ। ਇਹ ਸਿਰਫ ਇਹ ਨਹੀਂ ਹੈ ਕਿ ਪ੍ਰਭੂ ਯੇਸੂ ਮਸੀਹ ਵਿੱਚ ਭਰੋਸਾ ਅਤੇ ਵਿਸ਼ਵਾਸ ਪਰੇਸ਼ਾਨ ਮਨ ਨੂੰ ਆਰਾਮ ਦੇ ਸਕਦੇ ਹਨ, ਇਹ ਇਸ ਤੋਂ ਵੱਧ ਹੈ। ਇਹ ਹੈ ਕਿ ਯੇਸੂ ਮਸੀਹ ਤੋਂ ਸਾਡਾ ਆਰਾਮ ਹੈ, ਉਸ ਵਿੱਚ ਅਸੀਂ ਸੁਰੱਖਿਅਤ ਅਤੇ ਭਰੋਸੇਮੰਦ ਆਰਾਮ ਕਰਦੇ ਹਾਂ। ਦਾਊਦ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨਾਲ ਆਇਤ 6 ਵਿੱਚ ਕਹਿੰਦਾ ਹੈ, ਮੈਂ ਉਹਨਾਂ ਹਜ਼ਾਰਾਂ ਲੋਕਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਮੇਰੇ ਵਿਰੁੱਧ ਆਪਣਾ ਆਪ ਨੂੰ ਖੜ੍ਹਾ ਕਰ ਲਿਆ ਹੈ। ਮੇਰਾ ਭਰੋਸਾ ਪਰਮੇਸ਼ੁਰ ਵਿੱਚ ਹੈ, ਇਸ ਲਈ ਮੈਂ ਨਹੀਂ ਡਰਾਂਗਾ। ਕੀ ਤੁਸੀਂ ਅੱਜ ਸ਼ਾਮ ਨੂੰ ਦਬਾਅ ਹੇਠ ਹੋ? ਕੀ ਤੁਸੀਂ ਅੱਜ ਡਰਦੇ ਹੋ? ਕੀ ਤੁਹਾਡੀ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਅਤੇ ਪਰੇਸ਼ਾਨੀਆਂ ਹਨ ਜੋ ਤੁਹਾਡੇ ਕਾਬੂ ਤੋਂ ਬਾਹਰ ਹਨ ਅਤੇ ਮਹਿਸੂਸ ਕਰਦੇ ਹੋ ਕਿ ਹਜ਼ਾਰਾਂ ਲੋਕ ਤੁਹਾਡੇ ਵਿਰੁੱਧ ਹਰ ਪਾਸੇ ਖੜ੍ਹੇ ਹਨ? ਫਿਰ ਆਪਣੀ ਉਮੀਦ ਉਸ ਪਰਮੇਸ਼ੁਰ ਵਿੱਚ ਰੱਖੋ ਜੋ ਆਪਣੇ ਲੋਕਾਂ ਦੇ ਆਲੇ ਦੁਆਲੇ ਢਾਲ ਹੈ। ਉਸ ਪਰਮੇਸ਼ੁਰ ਵਿੱਚ ਭਰੋਸਾ ਰੱਖੋ ਜੋ ਤੁਹਾਡਾ ਸਿਰ ਉੱਚਾ ਕਰਦਾ ਹੈ, ਉਸ ਨੂੰ ਉੱਚੀ ਆਵਾਜ਼ ਵਿੱਚ ਪੁਕਾਰ ਦੇ ਜੋ ਜਵਾਬ ਦਿੰਦਾ ਹੈ, ਉਸ ਉੱਤੇ ਆਰਾਮ ਕਰੋ ਜੋ ਤੁਹਾਨੂੰ ਸੰਭਾਲਦਾ ਹੈ। ਯੇਸੂ ਵਿੱਚ ਆਰਾਮ ਕਰੋ ਕਿਉਂਕਿ ਯੇਸੂ ਸਾਡਾ ਆਰਾਮ ਹੈ। ਅੱਜ ਕੁਝ ਲੋਕ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਕਿਸੇ ਕਿਸਮ ਦੀ ਮਨੋਵਿਗਿਆਨਿਕ ਸਹਾਰਾ ਸਮਝਦੇ, ਪਰ ਦਾਊਦ ਦੇ ਮਨ ਵਿੱਚ ਇਹ ਨਹੀਂ ਹੈ, ਕਿਉਂਕਿ ਦਾਊਦ ਉਸ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਜੋ ਉੱਠਦਾ ਹੈ, ਛਡਾਉਂਦਾ ਹੈ ਅਤੇ ਅਸੀਸ ਦਿੰਦਾ ਹੈ। ਆਇਤ 7-8। ਦਾਊਦ ਦਾ ਭਰੋਸਾ ਇੱਕ ਸ਼ਕਤੀਸ਼ਾਲੀ ਸ਼ਾਨਦਾਰ ਸ਼ਕਤੀਸ਼ਾਲੀ ਪਰਮੇਸ਼ੁਰ ਵਿੱਚ ਹੈ ਜੋ ਆਪਣੇ ਲੋਕਾਂ ਦੇ ਜੀਵਨ ਵਿੱਚ ਸਰਗਰਮ ਹੈ। ਉਹ ਆਇਤ 7 ਵਿੱਚ ਕਹਿੰਦਾ ਹੈ, ਉੱਠ ਹੇ ਪ੍ਰਭੂ ਮੈਨੂੰ ਬਚਾ, ਹੇ ਮੇਰੇ ਪਰਮੇਸ਼ੁਰ ਉੱਠ ਪ੍ਰਭੂ ਮੈਨੂੰ ਛੁਡਾ, ਮੈਨੂੰ ਬਚਾਓ ਹੇ ਮੇਰੇ ਪਰਮੇਸ਼ੁਰ। ਦਾਊਦ ਉਸ ਨੂੰ ਆਪਣੇ ਹਾਲਾਤਾਂ ਅਤੇ ਆਪਣੇ ਦੁਸ਼ਮਣਾਂ ਤੋਂ ਮੁਕਤੀ ਲਈ ਪੁਕਾਰਦਾ ਹੈ। ਉਹ ਜਾਣਦਾ ਹੈ ਕਿ ਪਰਮੇਸ਼ੁਰ ਆਪਣੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਅਤੇ ਉਹਨਾਂ ਨੂੰ ਗੱਲ ਅਤੇ ਮਾਰਨ ਅਤੇ ਦੁਸ਼ਟਾਂ ਦੇ ਦੰਦ ਤੋੜਨ ਦੇ ਸਮਰੱਥ ਹੈ, ਕਿਉਂਕਿ ਪ੍ਰਭੂ ਤੋਂ ਮੁਕਤੀ ਆਉਂਦੀ ਹੈ ਅਤੇ ਪ੍ਰਭੂ ਤੋਂ ਸ਼ਾਂਤੀ ਆਉਂਦੀ ਹੈ। ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੋ ਸਕਦੀ ਕਿ ਸਾਰੀ ਪੋਥੀ ਉਸ ਘਟਨਾ ਵੱਲ ਇਸ਼ਾਰਾ ਕਰਦੀ ਹੈ ਅਤੇ ਉਹ ਇਹ ਤੱਥ ਹੈ ਕਿ ਪ੍ਰਭੂ ਨੇ ਸਵਰਗ ਦੀ ਸ਼ਾਨ ਨੂੰ ਛੱਡ ਕੇ ਮਨੁੱਖੀ ਰੂਪ ਵਿੱਚ ਆ ਕੇ ਆਪਣੇ ਲੋਕਾਂ ਨੂੰ ਛੁਡਾਇਆ ਅਤੇ ਆਪਣੇ ਲੋਕਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਬਚਾਇਆ। ਯੇਸੂ ਆਇਆ ਅਤੇ ਮੌਤ ਦਾ ਜਬੜਾ ਤੋੜ ਦਿੱਤਾ, ਉਹ ਆਇਆ ਅਤੇ ਪਾਪ ਦੇ ਦੰਨ ਭੰਨ ਦਿੱਤੇ, ਉਹ ਉੱਠਿਆ ਅਤੇ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰਨ ਲਈ ਨਰਕ ਦੀਆਂ ਸਾਰੀਆਂ ਫੌਜਾਂ ਨੂੰ ਹਰਾਇਆ। ਇਹ ਯੇਸੂ ਦੇ ਕੀਤੇ ਕੰਮ ਦੀ ਅਸਲੀਅਤ ਹੈ। ਉਹ ਉੱਠਿਆ, ਉਸਨੇ ਆਪਣੇ ਲੋਕਾਂ ਨੂੰ ਛੁਡਾਇਆ ਜਾਂ ਬਚਾਇਆ ਹੈ ਅਤੇ ਉਸਨੇ ਮੌਤ, ਪਾਪ ਅਤੇ ਸ਼ੈਤਾਨ ਨੂੰ ਭੰਨ ਦਿੱਤਾ ਹੈ। ਇਹ ਕਰਨ ਤੋਂ ਬਾਅਦ ਉਹ ਇਸ ਜੀਵਨ ਦੀਆਂ ਮਿਹਨਤਾਂ, ਸੰਘਰਸ਼ਾਂ, ਦਰਦਾਂ, ਦਿਲ ਦੇ ਦਰਦਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਦਬਾਅ ਹੇਠ ਆਦਮੀ ਨੂੰ ਛੁਡਾਉਣ ਦੇ ਉਹ ਸਭ ਤੋਂ ਸਭ ਕੁਝ ਕਰਨ ਤੋਂ ਬਾਅਦ ਉਹ ਉਸ ਔਰਤ ਨੂੰ ਅਸੀਸ ਦੇਣ ਦੇ ਯੋਗ ਹੈ ਜਿਸ ਨੂੰ ਲੱਗਦਾ ਹੈ ਕਿ ਸਭ ਕੁਝ ਟੁੱਟ ਰਿਹਾ ਹੈ, ਜਿਵੇਂ ਕਿ ਬਰਾਨੀਆਂ ਨੂੰ ਲਿਖਦਾ ਹੈ ਅਧਿਆਇ 4 ਵਿੱਚ, ਉਦੋਂ ਤੋਂ ਸਾਡਾ ਇੱਕ ਮਹਾਨ ਮਹਾਂਪੁਜਾਰੀ ਹੈ ਜੋ ਸਵਰਗ ਵਿੱਚੋਂ ਲੰਘ ਗਿਆ ਹੈ, ਯੇਸੂ ਪਰਮਾਤਮਾ ਪਰਮੇਸ਼ੁਰ ਦਾ ਪੁੱਤਰ। ਆਓ ਅਸੀਂ ਆਪਣੇ ਇਕਰਾਰ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ, ਕਿਉਂਕਿ ਸਾਡੇ ਕੋਲ ਅਜਿਹਾ ਮਹਾਂਪੁਜਾਰੀ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਕਰਨ ਦੇ ਯੋਗ ਨਾ ਹੋਵੇ, ਸਗੋਂ ਉਹ ਹੈ ਜੋ ਹਰ ਪੱਖੋਂ ਸਾਡੇ ਵਾਂਗ ਪਰਤਾਇਆ ਗਿਆ ਹੈ, ਹਰ ਪਾਪ ਤੋਂ ਪਰ ਪਾਪ ਤੋਂ ਬਿਨਾਂ। ਇਸ ਲਈ ਆਓ ਅਸੀਂ ਵਿਸ਼ਵਾਸ ਨਾਲ ਕਿਰਪਾ ਦੇ ਸਿੰਘਾਸਨ ਦੇ ਨੇੜੇ ਚੱਲੀਏ, ਤਾਂ ਜੋ ਸਾਨੂੰ ਦਇਆ ਮਿਲੇ, ਲੋੜ ਦੇ ਸਮੇਂ ਸਹਾਇਤਾ ਲਈ ਕਿਰਪਾ ਮਿਲੇ। ਉਹ ਇੱਕ ਪਰਮੇਸ਼ੁਰ ਹੈ ਜੋ ਉੱਠਦਾ ਹੈ, ਬਚਾਉਂਦਾ ਹੈ ਅਤੇ ਅਸੀਸ ਦਿੰਦਾ ਹੈ। ਅਤੇ ਇਸ ਲਈ ਇਸ ਜ਼ਬੂਰ ਵਿੱਚ ਅਸੀਂ ਦਬਾਅ ਹੇਠ ਹੋਣ ਅਤੇ ਪ੍ਰਾਰਥਨਾ ਕਰਨ ਬਾਰੇ ਕੁਝ ਸਿੱਖਦੇ ਹਾਂ। ਦਾਊਦ ਦਬਾਅ ਹੇਠ ਇੱਕ ਆਦਮੀ ਤੋਂ ਉੱਠਣ, ਬਚਾਉਣ ਅਤੇ ਆਸ਼ੀਸ਼ ਦੇਣ ਵਾਲੇ ਪਰਮੇਸ਼ੁਰ ਵਿੱਚ ਵਿਸ਼ਵਾਸ ਵਿੱਚ ਆਰਾਮ ਕਰਨ ਵਾਲੇ ਆਦਮੀ ਤੱਕ ਯਾਤਰਾ ਕਰਦਾ ਹੈ। ਉਸ ਦੇ ਹਾਲਾਤ ਨਹੀਂ ਬਦਲੇ ਹਨ, ਉਹ ਅਜੇ ਵੀ ਆਪਣੇ ਪੁੱਤਰ ਤੋਂ ਭੱਜ ਰਿਹਾ ਹੈ। ਉਸ ਦਾ ਦੂਜਾ ਪੁੱਤਰ ਅਜੇ ਵੀ ਮਰ ਗਿਆ ਹੈ ਅਤੇ ਧੀ ਦਾ ਅਜੇ ਵੀ ਬਲਾਤਕਾਰ ਹੋਇਆ ਹੈ। ਉਸ ਦੇ ਹਾਲਾਤ ਨਹੀਂ ਬਦਲੇ ਹਨ, ਇਹ ਅਜੇ ਵੀ ਉਸ ਦੀ ਭਿਆਨਕ ਪੇਟ ਫੁੱਲਣ ਵਾਲੀ, ਬਿਮਾਰ ਕਰਨ ਵਾਲੀ ਹਕੀਕਤ ਹੈ ਜ਼ਿੰਦਗੀ। ਪਰ ਦਾਊਦ ਦਾ ਧਿਆਨ ਬਦਲ ਗਿਆ ਹੈ, ਉਸਦਾ ਧਿਆਨ ਉਸਦੀਆਂ ਸਥਿਤੀਆਂ ਦੀ ਹਫੜਾ ਦਫੜੀ ਤੋਂ ਬਦਲ ਗਿਆ ਹੈ, ਉਸਦੀ ਬੇਵਸੀ ਦੀਆਂ ਭਾਵਨਾਵਾਂ ਤੋਂ ਲੈ ਕੇ ਉਸ ਪਰਮਾਤਮਾ ਵਿੱਚ ਵਿਸ਼ਵਾਸ ਤੱਕ ਜੋ ਸਮਰੱਥ ਹੈ। ਉਹ ਪਰਮਾਤਮਾ ਜੋ ਉੱਠਦਾ ਹੈ, ਮੁਕਤੀ ਦਿੰਦਾ ਹੈ ਅਤੇ ਆਸ਼ੀਸ਼ ਦਿੰਦਾ ਹੈ। ਹੁਣ ਤੁਸੀਂ ਜਾਂ ਮੈਂ ਇਸ ਸਮੇਂ ਜੋ ਵੀ ਅਜਮਾਇਸ਼ਾਂ ਵਿੱਚੋਂ ਲੰਘ ਰਹੇ ਹਾਂ, ਉਹ ਬਹੁਤ ਅਸਲੀ ਹਨ, ਉਹ ਤੁਹਾਡੀ ਜ਼ਿੰਦਗੀ ਦੇ ਹਾਲਾਤ ਹਨ ਅਤੇ ਦਾਊਦ ਵਾਂਗ ਤੁਹਾਨੂੰ ਉਹਨਾਂ ਵਿੱਚ ਜੀਣਾ ਪੈ ਰਿਹਾ ਹੈ। ਅਸੀਂ ਉਹਨਾਂ ਨੂੰ ਦਿਨ ਦੇ ਹਰ ਪਲ ਮਹਿਸੂਸ ਕਰਦੇ ਹਾਂ, ਪਰ ਇਹਨਾਂ ਅਜਮਾਇਸ਼ਾਂ ਅਤੇ ਮੁਸ਼ਕਲਾਂ ਵਿਚਕਾਰ ਵੀ ਤੁਹਾਨੂੰ ਟੁੱਟਣ ਵਾਲੇ ਬਿੰਦੂ 'ਤੇ ਹੋਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਦਬਾਅ ਹੇਠ ਇੱਕ ਆਦਮੀ ਜਾਂ ਔਰਤ ਬਣਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਦਾਊਦ ਵਾਂਗ ਇਹ ਪਛਾਣ ਸਕਦੇ ਹੋ ਕਿ ਤੁਹਾਡੇ ਕੋਲ ਹੈ ਇਹ ਪਰਮੇਸ਼ੁਰ ਜੋ ਤੁਹਾਡਾ ਬਚਾਅ ਕਰਦਾ ਹੈ, ਤੁਹਾਡੇ ਆਲੇ ਦੁਆਲੇ ਇੱਕ ਢਾਲ, ਇੱਕ ਜੋ ਤੁਹਾਡੀ ਮਹਿਮਾ ਹੈ ਅਤੇ ਤੁਹਾਡਾ ਸਿਰ ਉੱਚਾ ਕਰਦਾ ਹੈ, ਜਿਸ ਨੂੰ ਤੁਸੀਂ ਪੁਕਾਰ ਸਕਦੇ ਹੋ ਅਤੇ ਇੱਕ ਜੋ ਤੁਹਾਨੂੰ ਜਵਾਬ ਦਿੰਦਾ ਹੈ, ਤੁਸੀਂ ਉਹ ਬਣ ਸਕਦੇ ਹੋ। ਇੱਕ ਆਦਮੀ ਜਾਂ ਔਰਤ ਜੋ ਹਮਲੇ ਦੇ ਸਾਹਮਣੇ ਆਤਮ ਵਿਸ਼ਵਾਸੀ ਹੈ, ਪਰਮੇਸ਼ੁਰ ਵਿੱਚ ਸੌਣ ਅਤੇ ਆਰਾਮ ਕਰਨ ਦੇ ਯੋਗ ਹੈ ਅਤੇ ਇਸ ਗਿਆਨ ਵਿੱਚ ਜਾਗਦਾ ਹੈ ਕਿ ਉਹ ਤੁਹਾਨੂੰ ਸੰਭਾਲਦਾ ਹੈ, ਡਰਨ ਅਤੇ ਕੁਚਲਣ ਦੇ ਯੋਗ ਨਹੀਂ, ਭਾਵੇਂ ਦੁਸ਼ਮਣ ਘੇਰ ਲਵੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਤੁਹਾਡੇ ਕੋਲ ਹੈ। ਇੱਕ ਪਰਮਾਤਮਾ ਜੋ ਉੱਠਦਾ ਹੈ, ਛੁਡਾਉਂਦਾ ਹੈ ਅਤੇ ਬਚਾਉਂਦਾ ਹੈ ਅਤੇ ਅਸੀਸ ਦਿੰਦਾ ਹੈ। ਤੁਸੀਂ ਪਰਮਾਤਮਾ ਦੇ ਮਸਾਂ ਕੀਤੇ ਹੋਏ ਰਾਜਾ ਪ੍ਰਭੂ ਯਿਸੂ ਮਸੀਹ ਦੇ ਵਿਚਕਾਰ ਕਰ ਸਕਦੇ ਹੋ ਅਤੇ ਉਸ ਵਿੱਚ ਆਪਣਾ ਆਰਾਮ ਪਾ ਸਕਦੇ ਹੋ। ਪਿਤਾ ਜੀ, ਤੁਹਾਡੀ ਅਸੀਸ ਤੁਹਾਡੇ ਸਾਰੇ ਲੋਕਾਂ ਦੇ ਉੱਤੇ ਹਮੇਸ਼ਾ ਹਮੇਸ਼ਾ ਲਈ ਹੋਵੇ। ਆਮੀਨ।